ਪ੍ਰੀਤਮ ਦੀ ਸੋ। ਸਤਿਗੁਰੂ ਜੀ ਚੁਚਾਲ ਦੁਪਹਿਰੇ ਇਸ਼ਨਾਨ ਕਰ, ਪ੍ਰਸ਼ਾਦ ਛਕ ਬੈਠੇ ਸਾਧਾਂ ਨਾਲ ਸਤਸੰਗ ਦੇ ਬਚਨ ਕਰ ਰਹੇ ਸੀ। ਅਮਰ ਸਿੰਘ ਜੀ ਚੇਲੇ ਕਿਆਂ ਵਾਲਿਆਂ ਬਚਨ ਕੀਤਾ, ਮੈਨੂੰ ਰਾਵਲ ਪਿੰਡੀ ਇੱਕ ਫੌਜੀ ਮਿਲਿਆ ਸੀ ਜੋ ਜਾਪਾਨ ਵੱਲ ਕੈਦ ਰਿਹਾ ਸੀ। ਉਸ ਦੱਸਿਆ ਸੀ ਉੱਧਰ ਦੇ ਲੋਕ ਕਹਿੰਦੇ ਸੀ ਇੱਧਰ ਪੰਜਾਬ ਦਾ ਗੁਰੂ ਰਹਿੰਦਾ ਹੈ, ਲੋਕ ਉਸ ਨੂੰ ਕਮਲੀ ਵਾਲਾ ਆਖਦੇ ਹਨ। ਅਸਾਂ ਕਿਹਾ ਸਾਨੂੰ ਵੀ ਦਰਸ਼ਨ ਕਰਾਓ। ਉਹਨਾਂ ਕਿਹਾ ਪੰਜਾਬੀ ਨੂੰ ਹੁਕਮ ਨਹੀਂ। ਅਤੇ ਉਸ ਦੱਸਿਆ ਅਸਾਂ ਫੌਜੀਆਂ ਰਲ ਕੜਾਹ ਪ੍ਰਸ਼ਾਦ ਕਰਾਇਆ ਸੀ ਅਤੇ ਉਹਨਾਂ ਤੋਂ ਸਤਿਗੁਰਾਂ ਦੀ ਫੋਟੋ ਮੰਗੀ ਸੀ ਜੋ ਉਹ ਲੋਕ ਸਾਹਵੇਂ ਧਰ ਭਜਨ ਕਰਦੇ ਸੀ। ਉਹਨਾਂ ਕਿਹਾ ਜਾਣ ਤੋਂ ਪਿਆਰੀ ਹੈ, ਇਹ ਨਹੀਂ ਦਿੰਦੇ, ਪਰ ਹੁਣ ਜਦ ਆਏ ਤੁਹਾਨੂੰ ਦਰਸ਼ਨ ਕਰਾਵਾਂਗੇ। ਸਾਡੇ ਭਾਗ ਭੈੜੇ, ਸਾਨੂੰ ਕੈਦੋਂ ਛੁੱਟੀ ਹੋਈ ਅਤੇ ਇੱਧਰ ਟੁਰ ਆਏ। ਇਹ ਸੁਣ ਸਤਿਗੁਰੂ ਜੀ ਹੌਕਾ ਭਰ ਬਚਨ ਕੀਤਾ, ਸੋਵਾਂ ਤਾਂ ਆਉਂਦੀਆਂ ਹਨ ਜੇ ਦਰਸ਼ਨ ਵੀ ਨਸੀਬ ਹੋਵੇ। ਸਤਿਗੁਰੂ ਰਾਮ ਸਿੰਘ ਜੀ ਦੇ ਅਗਿਆਤ ਹੋਣ ਬਾਅਦ ਅੰਗਰੇਜ਼ ਨੇ ਗੁਰੂ ਹਰੀ ਸਿੰਘ ਜੀ ਨੂੰ ਇੱਕ ਛੋਟਾ ਜਿਹਾ ਕੁੜਤਾ ਲਿਆ ਦੇ ਕਿਹਾ ਸੀ ਇਹ ਤੁਹਾਡੇ ਭਾਈ ਦਾ ਹੈ, ਤਾਂ ਗੁਰੂ ਜੀ ਕਿਹਾ ਸੀ ਇਹ ਤਾਂ ਛੋਟਾ ਜਿਹਾ ਹੈ, ਜੇ ਸੱਚੇ ਹੋ ਤਾਂ ਉਹਨਾਂ ਦਾ ਗੜਵਾ ਗੁਟਕਾ ਆਸਣ ਪਊਏ ਮਾਲਾ ਅਤੇ ਕੰਬਲ ਦਿਓ। ਅਰਜ਼ੀਆਂ ਵੀ ਜ਼ਿਲ੍ਹੇ ਵਿੱਚ ਦਿੱਤੀਆਂ, ਕਿਸੇ ਉੱਤਰ ਨਾ ਦਿੱਤਾ। ਦਿੰਦੇ ਵੀ ਕੀ, ਸਤਿਗੁਰੂ ਜੀ ਤਾਂ ਇਹਨਾਂ ਤੋਂ ਅਲੋਪ ਹੀ ਹੋ ਗਏ ਸੀ। ਸੁਹੇਵੇ ਸਾਹਿਬ ਪਾਠ ਕਰਦਿਆਂ ਸਮੇਂ ਕਾਲਾ ਸਿੰਘ ਜਨਜਾਤੇ ਵਾਲੇ ਨੂੰ ਟਿੱਬਿਆਂ ਵਿੱਚ ਦਰਸ਼ਨ ਦੂਰ ਦੂਰ ਹੁੰਦਾ ਰਿਹਾ ਸੀ ਅਤੇ ਦੇਰ ਹੋਣ ਕਰ ਰੌਲ ਪੀ ਸਤਿਗੁਰਾਂ ਉਸ ਦੇ ਥਾਂ ਲਾਈ ਸੀ। ਮਿਲਖਾ ਸਿੰਘ ਮਸਤ ਦੇਹ ਦੇ ਨੂੰ ਮੁਕਤ ਹੋਲੇ ਅਤੇ ਦਾੜਾ ਢੱਕੇ ਸਰੂਪ ਵਿੱਚ ਸਤਿਗੁਰਾਂ ਦਰਸ਼ਨ ਦਿੱਤਾ ਸੀ ਅਤੇ ਨਾਰਾਇਣ ਸਿੰਘ ਕੱਕੜਾਂ ਦੇ ਸੰਯਾਨ ਕਰਨੀ ਚਾਹੀ ਤਾਂ ਮੇਲੇ ਦੀ ਭੀੜ ਵਿੱਚ ਹੀ ਮਿਲ ਗਏ। ਦੀਵਾਨ ਵਿੱਚ ਮੁਕਤਸਰ ਝੂਣਾ ਆਇਆ ਸੀ ਅਤੇ ਸਭ ਮਸਤ ਹੋ ਗਏ ਸੀ। ਸਤਿਗੁਰੂ ਜੀ ਜੇ ਵਿੱਚ ਨਾ ਆਉਣ ਤਾਂ ਰਸ ਕਿਤੇ ਵਸਤ ਵਿੱਚ ਮੇਲੇ ਵਿੱਚ ਨਹੀਂ ਪੈਂਦਾ। ਸਤਿਗੁਰਾਂ ਬਚਨ ਕੀਤਾ, ਸਤਿਗੁਰਾਂ ਦੇ ਤਾਂ ਸਿੱਖ ਝੂਠਾ ਬਚਨ ਨਹੀਂ ਕਰਦੇ ਅਤੇ ਕਿਸੇ ਦੀ ਮਜ਼ੂਰੀ ਨਹੀਂ ਰੱਖਦੇ, ਤਾਂ ਸਤਿਗੁਰੂ ਆਪ ਆਪਣੇ ਕੀਤੇ ਹੁਕਮ 'ਤੇ ਬਚਨਾਂ ਦੀ ਕਿਵੇਂ ਨਾ ਕਦਰ ਪਾਉਣਗੇ। ਜ਼ਰੂਰ ਹੀ ਦਰਸ਼ਨ ਦੇਣਗੇ ਅਤੇ ਗੁਰੂ ਹਰੀ ਸਿੰਘ ਜੀ ਤੋਂ ਜੋ ਹੁਣ ਤੱਕ ਉਹਨਾਂ ਦੇ ਹੁਕਮ ਨਾਲ ਜੋ ਪਾਠ ਭਜਨ ਭਗਉਤੀਆਂ ਹੋ ਰਹੀਆਂ ਹਨ ਉਸ ਦਾ ਇਵਜ ਅਤੇ ਕੀਤੇ ਬਚਨਾਂ ਕਰ ਕਿਰਪਾ ਕਰਕੇ ਦਰਸ਼ਨ ਦੇਣਗੇ। ਸੰਤ ਮੰਗਲ ਸਿੰਘ ਜੀ ਰਾਮ ਟਾਹਲੀ ਵਾਲਿਆਂ ਨੇ ਬੁਲਾਕਾ ਸਿੰਘ ਨਾਲ ਬਚਨ ਕੀਤਾ ਸੀ ਤੂੰ ਆਵੇਂਗਾ ਅਤੇ ਚੜਾਂਗੇ। ਉਹ ਅਗਲੇ ਰੋਜ਼ ਦੇਰ ਨਾਲ ਆਇਆ, ਉਹਦੇ ਆਇਆਂ ਹੀ ਚੜ੍ਹੇ। ਇੱਕ ਉਹਨਾਂ ਦੀ ਗਊ ਚਾਰਦੇ ਦੇ ਚਿੱਤ ਵਿੱਚ ਆਈ, ਸੰਤਾਂ ਤੋਂ ਮਜ਼ੂਰੀ ਲੈਣੀ ਸੀ, ਸੰਤ ਚੜ੍ਹ ਗਏ ਹਨ। ਪਹਿਰ ਬਾਅਦ ਸੰਤ ਜੀਵਤ ਹੋਏ ਅਤੇ ਕਿਹਾ ਮੇਰੀ ਗਊ ਚਾਰਨ ਵਾਲੇ ਨੂੰ ਸੱਦੋ। ਉਸ ਆਏ ਨੂੰ ਸੰਤ ਜੀ ਗਊ ਹੀ ਦੇ ਦਿੱਤੀ ਅਤੇ ਕਿਹਾ ਤੇਰੀ ਮਜ਼ੂਰੀ ਦੇਣ ਲਈ ਦਰਗਾਹੋਂ ਜਾ ਪਰਤੇ ਹਾਂ, ਇੱਥੇ ਆਦਿ ਬਚਨ ਕਰਦੇ। ਸਤਿਗੁਰੂ ਜੀ ਵੈਰਾਗੀ ਹੋ ਗਏ ਅਤੇ ਹੋਰ ਕਈ ਸਿੱਖ ਵੀ ਵੈਰਾਗ ਕਰਨ ਲੱਗ ਪਏ। ਕਈਆਂ ਦੀਆਂ ਰੋਣ ਦੀਆਂ ਚੀਕਾਂ ਤਾਂ ਕੋਠੀਓਂ ਬਾਹਰ ਪਹੁੰਚਦੀਆਂ ਸੀ। ਸਤਿਗੁਰੂ ਜੀ ਵੈਰਾਗੀ ਸੁਭਾਅ ਹੋਏ ਹੀ ਜੰਗਲ ਵੱਲ ਜਰਾ ਕੋ ਗਏ ਅਤੇ ਆਉਂਦੇ ਪੜ੍ਹਦੇ ਆਉਂਦੇ ਸੀ ਮੁੜ ਆ ਜਾ ਦਿਲਬਰਾ ਵੇ, ਘਰ ਆਵੀਂ ਦਿਲਾਂ ਦਿਆ ਜਾਮਨਾ ਵੇ, ਲੋਕ ਦਿੰਦੇ ਤੇਰਾ ਮਿਹਣਾ ਅਤੇ ਮੁੜ ਮੁੜ ਪੜ੍ਹਦੇ ਕਾਫ ਕਰੋੜਾਂ ਕਰਸਾਂ ਅਰਜਾਂ, ਕਾਸਦ ਨੂੰ ਸਮਝਾ ਕੇ ਕਸਮਾਂ ਪਾ ਕੇ ਆਖੀਂ ਜਾਏ ਮਹਿਬੂਬ ਮੇਰੇ ਨੂੰ, ਕਦਮੀ ਸੀਸ ਨਿਵਾ ਕੇ ਗਲ ਪੱਲੜਾ ਪਾ ਕੇ ਦਿੱਤੀ ਹਾਰ ਨਸੀਬ ਬੰਦੀ ਨੂੰ, ਬੈਠੋ ਮਨੋਂ ਭੁਲਾ ਕੇ ਹੋਰ ਕਿਤੇ ਜਾ ਕੇ ਬੂਟਿਆ ਇਹ ਗੱਲ ਜੋਗ ਨਾ ਤੁਸਾਨੂੰ, ਨੱਸਣਾ ਪ੍ਰੀਤ ਲਗਾ ਕੇ ਚਿੱਤ ਚੁਰਾ ਕੇ। ਸਤਿਗੁਰੂ ਜੀ ਹੋਰ ਵੀ ਕਈ ਐਸੇ ਵੈਰਾਗ ਭਰੇ ਬੋਲ ਪੜ੍ਹੇ ਅਤੇ ਵੈਰਾਗੀ ਹੋਇਆਂ ਹੀ ਇਸ਼ਨਾਨ ਕੀਤਾ, ਕੁਝ ਜਲ ਥੋੜ੍ਹਾ ਫਲਾਂ ਦਾ ਰਸ ਮੁੱਖ ਪਾਇਆ, ਘੰਟਾ ਨਾਮ ਸਿਮਰਨ ਕੀਤਾ। ਸਤਿਗੁਰੂ ਜੀ ਥੋੜ੍ਹੇ ਜਿਹੇ ਦਿਨ ਰਹਿੰਦੇ ਫੌਜੀ ਲਾਰੀ ਜੋ ਨਵੀਂ ਮੁੱਲ ਲਿਆਂਦੀ ਸੀ ਅਤੇ ਕੁਝ ਸਿੱਖਾਂ ਸਮੇਤ ਨਹਿਰੋਂ ਪਾਰ ਜਾ ਲਾਲ ਸਿੰਘ ਡਰਾਈਵਰ ਦੀ ਪੱਗ ਧਰ ਬੰਦੂਕ ਦਾ ਨਿਸ਼ਾਨਾ ਮਾਰਿਆ। ਕੇਹਰ ਸਿੰਘ ਬਾਜੇ ਨੇ ਵੀ ਨਿਸ਼ਾਨਾ ਮਾਰਿਆ। ਸਤਿਗੁਰੂ ਜੀ ਕਿਹਾ ਅੱਗੇ ਇੱਕ ਵਾਰ ਮਾਰ ਵੇਖਿਆ ਸੀ ਅਤੇ ਜਾਂ ਅੱਜ ਵੇਖਿਆ ਹੈ, ਜਾਚ ਤੇ ਹੈ। 17 ਵਿਸਾਖ ਸਤਿਗੁਰੂ ਜੀ ਪਾਸ ਢੁੱਡੀਆਂ ਜੋ 3 ਕੋਹ ਚੁਚਾਲੋਂ ਪਹਾੜ ਹਨ ਦੇ ਠਾਕਰ ਹਮੀਰ ਸਿੰਘ, ਪ੍ਰਤਾਪ ਸਿੰਘ, ਭੀਖ ਸਿੰਘ ਆਏ ਅਤੇ ਸਮਾਂ ਬਦਲਦੇ ਹੀ ਬਾਬਤ ਬਚਨ ਕੀਤੇ ਕਿ ਲੋੜ ਪਈ ਨੂੰ ਇੱਕ ਹੋ ਵਰਤਣਾ ਹੈ। ਹੁਕਮਨਾਮਿਆਂ 1-2 ਦਾ ਪਾਠ ਵੀ ਹੁੰਦਾ ਰੋਜ਼। 18 ਨੂੰ ਆਸਾ ਦੀ ਵਾਰ ਦੇ ਵਿੱਚ ਹੀ ਹਵਨ ਹੋਇਆ। 2 ਜੋੜਿਆਂ ਦੇ ਲੜ ਗੰਢ ਅੰਮ੍ਰਿਤ ਛਕਾ ਭਜਨ ਦੱਸ ਆਨੰਦ ਕਰਾਏ। ਸਤਿਗੁਰੂ ਜੀ ਸਿੱਖਿਆ ਦਿੱਤੀ, ਘਰੀਂ ਜਾਂ ਮਨ ਮਤ ਕਰ ਮਾਇਆ ਫਜ਼ੂਲ ਰਸਮਾਂ ਵਿੱਚ ਨਾ ਖਰਚ ਕਰਿਓ ਅਤੇ ਲਾਗੀ ਅਤੇ ਤਨੂਰ ਜੋ 7-8 ਕੋਹ ਚੜ੍ਹਦੇ ਹੈ ਚੁਚਾਲੋਂ ਜ਼ਮੀਨ ਸਿੱਖਾਂ ਦੇ ਯੋਗ ਲੈਣ ਲਈ ਵੇਖਣ ਗਏ, ਕਿਉਂਕਿ ਅਗਲੀ ਸਭ ਖਾਨਾ ਪੂਰੀ ਹੋ ਗਈ ਸੀ ਅਤੇ ਹੋਰ ਸਿੱਖ ਕਈ ਐਸੇ ਸੀ ਜੋ ਇੱਧਰ ਆਉਣਾ ਚਾਹੁੰਦੇ ਸੀ। ਸੰਤ ਘਸੀਟਾ ਸਿੰਘ ਜੀ ਨੇ ਕੁਝ ਮੇਲੀ ਮੁਸਲਮਾਨਾਂ ਨੂੰ ਪ੍ਰੇਰ ਸਰਸੇ ਲਿਜਾ ਦਰਖਾਸਤ ਦਵਾਈ ਦਸਤੀ 20 ਵੈਸਾਖ ਹਾਕਮਾਂ ਅੱਗੇ ਕਿ ਜੋ ਹਿੰਦੂ ਦਾ ਕੋਠਾ ਰਾਤ ਸੜਨ ਕਰ ਸਾਡਾ ਅਤੇ ਸਿੱਖਾਂ ਦਾ ਝੇੜਾ ਹੋ ਗਿਆ ਸੀ, ਸੋ ਸਤਿਗੁਰੂ ਜੀ ਦੇ ਆਉਣ ਕਰ ਨਿਬੜ ਗਿਆ ਹੈ। ਅਸੀਂ ਅੱਗੇ ਨਾਲੋਂ ਭੀ ਸੁਖੀ ਹਾਂ ਅਤੇ ਸਲੂਕ ਨਾਲ ਵੱਸਦੇ ਹਾਂ। ਅੱਗੇ ਭੀ ਸੇਠਾਂ ਹਿੰਦੂਆਂ ਦੀ ਹੀ ਮਾਲਕੀ ਸੀ, ਹੁਣ ਸਗੋਂ ਸਿੱਖਾਂ ਦੀ ਬਣੀ ਹੈ। ਅਸੀਂ ਗਊ ਘਾਤ ਨਹੀਂ ਕਰਾਂਗੇ, ਵੱਖਰੀ ਪੰਚਾਇਤ ਦੀ ਸਾਨੂੰ ਲੋੜ ਨਹੀਂ। ਜੇ ਬਣੇ ਤਾਂ ਸਿੱਖਾਂ ਨਾਲ ਰਲ ਕੇ ਬਣੇ। ਇਹ ਮੂੰਹ ਦੀ ਮਿਠਾਸ ਨਾਲ ਬਾਹਰ ਦੇ ਬੰਦਿਆਂ ਵਾਲੇ ਸੁਭਾਅ ਨਾਲ ਕੰਮ ਲੈ ਲਿਆ ਸੀ ਘਸੀਟਾ ਸਿੰਘ ਜੀ ਨੇ। ਜੋ ਮੁਸਲਮਾਨ ਸ਼ਰਈ ਅਤੇ ਚੌਧਰੀ ਸੀ, ਉਹ ਤਹਿਸੀਲਦਾਰ ਅਤੇ ਡਿਪਟੀ ਨਾਲ ਮਤਾ ਮੇਲ, ਬੁੱਚੜਖਾਨੇ ਦੀ ਮਨਜ਼ੂਰੀ, ਤੰਬਾਕੂ ਬੀਜਣ ਅਤੇ ਪੰਚਾਇਤ ਵੱਖਰੀ ਕਰਨ ਦੀ ਪੈਰਵੀ ਕਰਦੇ, ਅਰਜ਼ੀਆਂ ਦਿੰਦੇ। ਸਤਿਗੁਰੂ ਜੀ ਦੁਆਲੇ ਦੇ ਪਿੰਡਾਂ ਵਿੱਚੋਂ ਹਿੰਦੂ ਅਤੇ ਸਿੱਖ ਸੱਦ ਸਲਾਹ ਦਿੱਤੀ, ਐਸੀ ਤਕੜਾਈ ਨਾਲ ਰਹਵੋ ਜੇ ਮੁਸਲਮਾਨ ਛੇੜਖਾਨੀ ਕਰਨ ਤਾਂ ਮੂੰਹ ਦੀ ਖਾਣ। ਆਪਣੇ ਸਿੱਖਾਂ ਦੀ ਗਿਣਤੀ ਵੀ ਰੋਜ਼ ਕਰਦੇ ਅਤੇ ਖਰੀਦਦਾਰ ਸਿੱਖਾਂ ਨੂੰ ਚਿੱਠੀਆਂ ਭਿਜਵਾ ਚੁਚਾਲ ਸੱਦਦੇ। ਨਥੌਰ ਨੇੜੇ ਦੇ ਪਿੰਡੋਂ ਸੁਰਜਾ ਰਾਮ ਸਿੰਘ ਦਾ ਅਤੇ ਜੀ ਸੁੱਖ ਨਵਦੂ ਨੰਬਰਦਾਰ ਦਾ ਪੁੱਤਰ ਆਏ ਚਰਨੀ ਲੱਗੇ ਅਤੇ ਸਤਿਗੁਰੂ ਜੀ ਨਾਲ ਹਲਚਲ ਅਤੇ ਸਮੇਂ ਬਾਬਤ ਬਚਨ ਕੀਤੇ ਤਾਂ ਸਤਿਗੁਰੂ ਜੀ ਉਹਨਾਂ ਨੂੰ ਦਲੇਰੀ ਦਿੱਤੀ ਅਤੇ ਕਿਹਾ ਕਿ ਜੇ ਹਿੰਦੂ ਜੁੜੇ ਰਹੇ ਹੋ ਤਾਂ ਤੁਰਕ ਤੁਹਾਨੂੰ ਕੁਝ ਨਾ ਕਰ ਸਕਣਗੇ, ਜਾਨ ਬਚਾ ਕੇ ਨਿਕਲ ਜਾਣਗੇ ਅਤੇ ਪਿੱਛੋਂ ਆਉਂਦੇ ਖਤਾਂ ਤੋਂ ਹਾਲ ਪੜ੍ਹ ਸਿੱਖਾਂ ਨੂੰ ਬਾਲ ਮਾਲ ਬਿਰਧ ਬੀਬੀਆਂ ਲੈਣ ਪੀ ਟੋਰਦੇ ਅਤੇ ਜੋ ਜਾ ਛੇਤੀ ਨਾ ਪਰਤਦਾ ਉਸ ਨੂੰ ਮੰਗਿਆਂ ਪੀ ਛੁੱਟੀ ਨਾ ਦਿੰਦੇ। ਇੱਧਰ ਉੱਧਰ ਦੀਆਂ ਗੱਲਾਂ ਦੀਆਂ ਅਫਵਾਹਾਂ ਸੁਣ ਸਤਿਗੁਰੂ ਜੀ ਸਿੱਖਾਂ ਨੂੰ ਸਿੱਖਿਆ ਦਿੰਦੇ, ਸਾਂਭਾ ਰੱਖੋ, ਸੰਭਲ ਚਲੋ, ਐਵੇਂ ਹੀ ਨਾ ਡਰਦੇ ਰਹੋ, ਤੁਹਾਨੂੰ ਕੋਈ ਖਤਰਾ ਨਹੀਂ। ਸੰਤ ਮੋਕਮ ਸਿੰਘ ਜੀ ਤੋਂ ਕਾਹਲ ਨਾਲ ਕਬੂਤਰਾਂ ਦਾ ਜੋੜਾ ਕੋਠੜੀ ਦਾ ਬੂਹਾ ਬੰਦ ਕਰ ਜਾਣ ਕਰ ਮਰ ਗਿਆ। ਉਹਨਾਂ ਨਿਮਿੱਤ ਅਖੰਡ ਪਾਠ ਦਾ ਅਰਦਾਸਾ ਕਰ ਭੋਗ 2 ਪੁਆਏ ਮੁਸਲਮਾਨਾਂ ਦਾ ਇਕੱਠ। ਸ਼ਰਈ ਮੁਸਲਮਾਨਾਂ ਅਤੇ ਚੰਗੀ ਮਾਲਕੀ ਮਾਰੂਸੀ ਵਾਲੇ ਚੌਧਰੀਆਂ ਹਾਕਮਾਂ ਕੋਲ ਵੀ ਜਾ ਚੋਖਾ ਲਿਖਤੀ ਅਤੇ ਜ਼ਬਾਨੀ ਰੌਲਾ ਪਾਇਆ ਅਤੇ ਦੁਆਲੇ ਦੇ ਪਿੰਡਾਂ ਰਾਣੀਆਂ, ਕਰੀਵਾਲਾ, ਅੰਮ੍ਰਿਤਸਰ, ਬਾਹੀਆ, ਵਣੀ ਆਦਿ ਪਿੰਡਾਂ ਦੇ ਮੁਸਲਮਾਨਾਂ ਨੂੰ ਜਾ ਜਾ ਕਿਹਾ, ਅਸੀਂ ਸਿੱਖਾਂ ਨੇ ਬੜੇ ਤੰਗ ਕੀਤੇ ਹੋਏ ਹਾਂ, ਸਾਡਾ ਕੋਈ ਉਪਾਅ ਸਮਾਂ ਕਰੋ। ਹਾਕਮਾਂ ਭੀ ਅਤੇ ਹੋਰ ਭੀ ਦੁਆਲੇ ਦੇ ਮੁਸਲਮਾਨਾਂ ਸਲਾਹ ਦਿੱਤੀ, ਤੁਸੀਂ ਇੱਕ ਵਾਰ ਉਚੇਚਾ ਚੁਚਾਲ ਕੋਟਲੀ ਜਾ ਗੁਰੂ ਜੀ ਕੋਲ ਸਲਾਹ ਦਾ ਯਤਨ ਕਰੋ, ਜੇ ਤੁਹਾਨੂੰ ਕੁਝ ਸਹੀਲਤ ਨਾ ਮਿਲਦੀ ਜਾਪੀ, ਤੰਬਾਕੂ ਬੀਜਣ, ਗਊ ਦੀ ਕੁਰਬਾਨੀ ਅਤੇ ਪੰਚਾਇਤ ਦੇ ਫੈਸਲੇ ਆਦਿ ਵੱਲੋਂ, ਤਾਂ ਤੁਸੀਂ ਕਾਨੂੰਨੀ ਤੌਰ ਪੂਰਾ ਜ਼ੋਰ ਬੁੱਚੜਖਾਨਾ ਮਨਜ਼ੂਰ ਕਰਾਉਣ ਵਾਸਤੇ ਲਾਇਆ ਜੇ ਅਤੇ ਹੋਰ ਵੀ ਗੱਲਾਂ ਨਾਲੇ ਕਰ ਲਿਆ ਜੇ। ਇਹ ਸੁਰ ਸਲਾਹ ਠਾਣ 22 ਵੈਸਾਖ ਚਿੱਠੀ ਭੇਜੀ ਰਾਣੀਆਂ ਦੇ ਸਫੈਦ ਪੋਸ਼ ਮੁਹੰਮਦ ਸਦੀਕ ਅੰਮ੍ਰਿਤਸਰ ਦੇ ਜਹੀਰੋ ਦੀਨ ਅਤੇ ਅਫ ਦੇਵ ਖਾਂ ਮਲੇਕਾਂ ਨੇ ਅਤੇ ਸਤਿਗੁਰੂ ਜੀ ਨੇ 11 ਵਜੇ ਆਉਣ ਦਾ ਵਕਤ ਦਿੱਤਾ ਅਤੇ ਕਹਿ ਭੇਜਿਆ, ਤੁਸਾਂ ਇਹਨਾਂ ਲੋਕਾਂ ਨੂੰ ਪੱਕਿਆਂ ਕਰਕੇ ਨਾਲ ਆਉਣਾ। ਇਹ ਗੱਲ ਕਰਕੇ ਫਿਰ ਜਾਂਦੇ ਹਨ। ਸਤਿਗੁਰੂ ਜੀ ਝਾੜੂ ਫਿਰਾ ਜਲ ਛਿਣਕਾ 11 ਵਜੇ ਕੋਠੀਓਂ ਚੜ੍ਹਦੇ ਵਣ ਤਲੇ ਸਫਾਂ ਦਰੀਆਂ ਵਿਛਵਾ ਦਿੱਤੀਆਂ ਅਤੇ ਸਭ ਸਿੱਖਾਂ ਨੂੰ ਕਿਹਾ, ਤੁਸੀਂ ਮੇਰੇ ਤੋਂ ਬਿਨਾਂ ਉਹਨਾਂ ਨਾਲ ਕਿਸੇ ਗੱਲ ਨਾ ਕਰਨੀ ਅਤੇ ਨਾਲੇ ਜੇ ਉਹਨਾਂ ਵਿੱਚੋਂ ਕੋਈ ਕੋਥਰਾ ਕੌੜਾ ਵੀ ਬੋਲੇ ਤਾਂ ਸਮਾਈ ਹੀ ਕਰਨੀ। ਮੁਸਲਮਾਨ ਚੁਚਾਲ ਜੱਗ ਮਲੇਰਾ ਕੰਜਰਵਾਲਾ ਅਲੀਪੁਰ ਅਹਿਲੀ ਮੀਖੂ ਵਾਲੀ ਅਤੇ ਕਾਚੂਆਂ ਵਾਲੀ ਅਤੇ ਕਿੱਕਰ ਵਾਲੀ ਕਰੀ ਵਾਲਾ ਸਾਦੇ ਵਾਲਾ ਦੋਵੇਂ ਅੰਮ੍ਰਿਤਸਰ ਬੁੱਢੀ ਮਾੜੀ ਨਕੌੜਾ ਮੌਜੂ ਖੇੜਾ ਹਮਾਊਂ ਖੇੜਾ ਰਾਣੀਆਂ ਹਾਰਨੀਆਂ ਬਾਹੀਆਂ ਵਣੀ ਤੱਕ ਦੇ ਅਤੇ ਰਾਣੀਆਂ ਦੇ ਚੌਧਰੀ ਅਤੇ ਮੌਲਵੀ ਵੀ ਕਈ ਘੋੜੀਆਂ ਊਠਾਂ ਅਤੇ ਪੈਦਲ ਬੰਦੂਕਾਂ ਡਾਂਗਾਂ ਕੁਹਾੜੀਆਂ ਲੈ ਬੜੇ ਬਨ ਥਣ ਧੂਮ ਧਾਮ ਨਾਲ ਸੰਭਲੇ ਛੱਡ ਅੱਡ ਅੱਡ ਢਾਣੀਆਂ ਬਣ ਆਏ। ਸਤਿਗੁਰੂ ਜੀ ਦੁਆਲੇ ਕੁਰਸੀਆਂ ਉੱਤੇ ਬੈਠੇ ਚੰਗੇ ਚੰਗੇ, ਮੈਂ ਗਿਣਿਆ 11 ਕੁਰਸੀਆਂ ਸੀ ਅਤੇ ਸਭ ਸੜਕ ਦੁਆਲੇ ਭੀੜ ਨਾਲ ਭਰਿਆ ਹੋਇਆ ਸੀ ਚੁਚਾਲ ਦਾ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਿੱਖਾਂ ਸਭ ਨੂੰ ਜਲ ਪ੍ਰਸ਼ਾਦਾ ਪੁੱਛਿਆ, ਕਿਹੇ ਜਹੀਰੋ ਦੀਨ ਜਿਹੇ ਹੀ ਜਲ ਛਕਿਆ ਜਾਂ ਕਿਸੇ ਸਧਾਰਨ ਨੇ ਪ੍ਰਸ਼ਾਦਾ ਲੈ ਛਕਿਆ, ਬਾਕੀ ਸ਼ਰਈਆਂ ਸਿੱਖਾਂ ਦੇ ਹੱਥ ਦਾ ਖਾਣਾ ਵੀ ਦੋਸ਼ ਹੀ ਸਮਝਿਆ। ਕਈ ਮੌਲਵੀ ਪੀਰਜ਼ਾਦੇ ਜੈਲਦਾਰ ਪਿੰਛਣੀ ਥਾਣੇਦਾਰ ਸਫੈਦ ਪੋਸ਼ ਅਤੇ ਵੱਡੇ ਮਾਲਕ ਵੀ ਸੀ। ਸਿਰਫ ਜਹੀਰੋ ਦੀਨ ਹੀ ਸਤਿਗੁਰੂ ਜੀ ਨੂੰ ਅੱਗੇ ਜਾਣਦਾ ਸੀ। ਆਇਆਂ ਵਿੱਚੋਂ ਸਿਆਣੇ ਅਤੇ ਵੱਡਿਆਂ ਸਤਿਗੁਰੂ ਜੀ ਨਾਲ ਗੱਲ ਕੀਤੀ। ਸਭ ਸਿੱਖ ਅਤੇ ਮੁਸਲਮਾਨ ਦੁਆਲੇ ਬੈਠੇ ਸੁਣਦੇ ਸੀ ਕਿ ਅਸੀਂ ਆਪ ਦਾ ਗਿਲਾ ਜੋ ਇਹਨਾਂ ਲੋਕਾਂ 'ਤੇ ਹੈ ਅਤੇ ਇਹਨਾਂ ਦੀਆਂ ਮੰਗਾਂ ਜੋ ਆਪ ਪਾਸੋਂ ਹਨ ਸੁਣਨ ਅਤੇ ਰਾਸਤੀ ਰਸਤਾ ਬਣਾਉਣ ਲਈ ਆਏ ਹਾਂ। ਸਤਿਗੁਰੂ ਜੀ ਬਚਨ ਕੀਤਾ, ਸਭ ਤੋਂ ਪਹਿਲਾਂ ਗਿਲਾ ਮੇਰਾ ਇਹਨਾਂ 'ਤੇ ਇਹ ਹੈ ਕਿ ਜਦ ਮੈਂ ਕਹਾ ਦਿੱਤਾ ਹੋਇਆ ਸੀ ਐਸਾ ਕੋਈ ਨਾ ਹੁਣ ਕਰੇ ਤਾਂ ਇਹਨਾਂ ਗਊ ਕਿਉਂ ਮਾਰੀ। ਹੋਰ ਮੇਰੀ ਗੈਰ ਹਾਜ਼ਰੀ ਵਿੱਚ ਅਰਜ਼ੀ ਦੇ ਹਾਕਮ ਸੱਦੇ ਅਤੇ ਕਿਹਾ, ਬਦਮਾਸ਼ ਰੱਖੇ ਹੋਏ ਸੂ ਸਾਡੇ ਉੱਤੇ ਅਤੇ ਦੱਸਿਆ ਜੋ ਕੁਝ ਕਸੂਰੀ ਸੀ ਮੈਂ ਇਹਨਾਂ ਅੱਗੇ ਖੜ੍ਹਾ ਕਰ ਦਿੱਤਾ ਸੀ। ਇਹ ਪਰਸੋਂ ਇੱਥੇ ਆ ਦੱਸਣ ਦਾ ਇਕਰਾਰ ਕਰ ਨਹੀਂ ਆਏ ਸੀ। ਮੈਂ ਤਾਂ ਹੀ ਤੁਹਾਨੂੰ ਆਖ ਭੇਜਿਆ ਸੀ ਇਹਨਾਂ ਨੂੰ ਪੱਕਿਆਂ ਕਰਕੇ ਲਿਆਉਣਾ। ਇਹਨਾਂ ਵਿੱਚੋਂ ਕਈ ਸਰਕਾਰੇ ਲਿਖ ਵੀ ਦੇ ਆਏ ਹਨ ਕਿ ਅਸੀਂ ਅੱਗੇ ਨਾਲੋਂ ਸੁਖੀ ਹਾਂ ਅਤੇ ਸਾਡੀ ਹੁਣ ਕੋਈ ਸਿੱਖਾਂ ਨਾਲ ਦੁਬਧਾ ਨਹੀਂ ਅਤੇ ਉਹ ਹੁਣ ਤੁਹਾਡੇ ਨਾਲ ਵੀ ਸਾਵੇਂ ਸ਼ਰਈ ਬਣ ਆਏ ਹਨ ਅਤੇ ਮੰਨਣੀਆਂ ਤਾਂ ਮੈਂ ਪੁੱਜਦੀਆਂ ਹਨ ਇਹਨਾਂ ਦੀਆਂ, ਪਰ ਤੁਹਾਡੇ ਆਉਣ ਕਰ ਮੇਰਾ ਪਿਛਲਾ ਗਿਲਾ ਇਹਨਾਂ 'ਤੇ ਕੋਈ ਨਾ ਰਹੇਗਾ ਜੇ ਅੱਗੋਂ ਇਹ ਸੂਤ ਹੋ ਟੁਰਨ ਵਰਤਣਗੇ। ਮੁਸਲਮਾਨਾਂ ਕਿਹਾ, ਗਊ ਦੀ ਕੁਰਬਾਨੀ ਸਾਡੀ ਸ਼ਰ੍ਹਾ ਵਿੱਚ ਜਾਇਜ਼ ਹੈ ਅਤੇ ਅਸਾਂ ਜ਼ਰੂਰ ਕਰਨੀ ਹੈ, ਤੁਸੀਂ ਛੁੱਟੀ ਦਿਓ ਅਤੇ ਮਰੂਸੀ ਮਾਲਕੀ ਵਿੱਚ ਤੰਬਾਕੂ ਲਾਵਾਂਗੇ। ਖੂਹ ਲਾਉਣ ਦੀ ਛੁੱਟੀ ਮਿਲੇ। ਸਤਿਗੁਰੂ ਜੀ ਕਿਹਾ, ਗਊ ਰੱਖਿਆ ਤੋਂ ਸਾਡੇ ਵਡਾਰੂ ਫਾਹੇ ਆਏ, ਤੋਪਾਂ ਅੱਗੇ ਉੱਡੇ ਅਤੇ ਵਿਦੇਸ਼ ਗਏ, ਹੁਣ ਤਾਂ ਹੀ ਨਹੀਂ ਪਰਤੇ। ਉਹ ਕੰਮ ਅਸੀਂ ਆਪਣੀ ਮਾਲਕੀ ਵਿੱਚ ਕਿਵੇਂ ਹੋਣ ਦੇਈਏ ਅਤੇ ਤੰਬਾਕੂ ਦਾ ਹਿੱਸਾ ਲੈਣਾ ਪਵੇਗਾ, ਸੋ ਵੀ ਠੀਕ ਨਹੀਂ। ਅਸੀਂ ਤਾਂ ਤੰਬਾਕੂ ਦਾ ਹਿੱਸਾ ਲੈਣ ਵਾਲੇ ਦਾ ਅੰਨ ਵੀ ਨਹੀਂ ਖਾਂਦੇ। ਮਰੂਸੀ ਸਾਡੀ ਮਾਲਕੀ ਹੋਈ ਅਤੇ ਹੋਈ ਵੀ ਸੈਂਕੜੇ ਘੁਮਾ, ਅਸੀਂ ਆਪ ਸੱਪ ਵੀ ਨਹੀਂ ਮਾਰਦੇ। ਇਹ ਸੁਣ ਅੰਮ੍ਰਿਤਸਰ ਦੇ ਅਬਦੁਲ ਖਾਂ ਕਿਹਾ, ਜੇ ਸੱਪ ਨਹੀਂ ਮਾਰਦੇ ਤਾਂ ਤੁਹਾਡੇ ਸਿੱਖ ਇੱਥੇ ਰਹਿ ਵੀ ਨਹੀਂ ਸਕਣਗੇ। ਸਤਿਗੁਰੂ ਜੀ ਉੱਤਰ ਦਿੱਤਾ, ਜਿੱਚਰ ਸਿੱਖ ਸੱਪ ਨਾ ਮਾਰੇਗਾ ਸੱਪ ਲੜੇਗਾ ਵੀ ਨਾ, ਜੇ ਲੜੇਗਾ ਤਾਂ ਸਿੱਖ ਮਰੇਗਾ ਕੋਈ ਨਾ। ਜੇ ਜਰਾ ਕੋਈ ਢਲਾ ਸਲਾਹ ਵਾਲੀ ਗੱਲ ਕਰਦਾ, ਮੌਲਵੀ ਖਲੋ ਕੇ ਸ਼ਰ੍ਹਾਂ ਦੀ ਮਿਸਾਲ ਦੇ ਜੋਸ਼ ਭਰੀ ਤੇਜ਼ ਕਰਦਾ। ਸਤਿਗੁਰੂ ਜੀ ਕਿਹਾ, ਤੁਸੀਂ ਹੱਕ ਬਣਦਾ ਗਿਣ ਰਕਮ ਲੈ ਹੋਰ ਥਾਂ ਜਾ ਖਰੀਦ ਪਿੰਡ ਪਾ ਲਵੋ। ਮੁਸਲਮਾਨਾਂ ਕਿਹਾ, ਜੇ ਕਬਜ਼ਾ ਬਦਲੀਏ ਮਰੂਸੀ ਹੱਕ ਟੁੱਟ ਜਾਂਦਾ ਏ ਅਤੇ ਕਿਤੇ ਜਾ ਕਿਹੜਾ ਭਾਜੜਾ ਕਰ ਉੱਜੜੇ ਅਤੇ ਕੋਠੇ ਛੱਤੇ ਪਿਆ। ਤਾਂ ਸਤਿਗੁਰੂ ਜੀ ਕਿਹਾ, ਇਹਨਾਂ ਨੂੰ ਪੁੱਛ ਲਓ ਇਹ ਪਰਸੋਂ ਤੇ ਪਾ ਕੇ ਗਏ ਸੀ ਕਿ ਨਾ? ਹੁਸੈਨ ਜੋ ਜੱਗ ਮਲੇਰੇ ਦਾ ਸੌਖਾ ਸਭ ਤੋਂ ਚੰਗੇਰਾ ਪੜ੍ਹਿਆ ਅਤੇ ਆਗੂ ਸੀ, ਉਸ ਕਿਹਾ, ਗੁਰੂ ਜੀ ਫੋਰਾ ਸੋਰਾ ਤਾਂ ਹੋ ਹੀ ਜਾਂਦਾ ਏ, ਇਹਦਾ ਕੀ ਏ? ਤਾਂ ਸਤਿਗੁਰੂ ਜੀ ਕਿਹਾ, ਕਹਿਣਾ ਏ ਕੀ ਹੋ ਜਾਂਦਾ ਏ, ਸਾਡੇ ਧਰਮ ਵਿੱਚ ਤਾਂ ਲਿਖਿਆ ਹੈ, ਬਚਨ ਕਰੇ ਤੈ ਖਿਸਕ ਜਾਏ, ਬੋਲੇ ਸਭ ਕੱਚਾ। ਅਰਥਾਤ ਸਭ ਉਸ ਨੂੰ ਕੱਚਾ ਹੀ ਆਖਦੇ ਹਨ। ਤੂੰ ਇਹਨਾਂ 'ਚੋਂ ਚੰਗਾ ਏ ਜੋ ਫੋਰੇ ਸੋਰੇ ਦਾ ਦੋਸ਼ ਵੀ ਨਹੀਂ ਗਿਣਦਾ। ਤਾਂ ਉਸ ਕਿਹਾ, ਤੁਸੀਂ ਘਸੀਟਾ ਸਿੰਘ ਨੂੰ ਆਪ ਹੀ ਸਜ਼ਾ ਦੇ ਦਿਓ, ਅਸੀਂ ਤਾਂ ਮਾਫ਼ ਵੀ ਉੱਤੋਂ ਉੱਤੋਂ ਕਹਿ ਦਿੱਤਾ ਸੀ। ਸਤਿਗੁਰੂ ਜੀ ਕਿਹਾ, ਮੈਂ ਹੁਣ ਘਸੀਟਾ ਸਿੰਘ ਨੂੰ ਇਸ ਸਭਾ ਵਿੱਚ ਖਿਲਾਰਦਾ ਹਾਂ, ਤੁਸੀਂ ਉਸ ਨੂੰ ਡੰਨ ਲਾਓ ਅਤੇ ਗਊ ਘਾਤੀ ਨੂੰ ਤੁਸੀਂ ਵੀ ਇਸੇ ਸਭਾ ਵਿੱਚ ਖਿਲਾਰੋ, ਅਸੀਂ ਸਜ਼ਾ ਦੇਵਾਂਗੇ। ਤਾਂ ਮੌਲਵੀਆਂ ਕਿਹਾ, ਸ਼ਰਾਬ ਵਿੱਚ ਜੋ ਕੰਮ ਜਾਇਜ਼ ਹੈ ਉਸ ਦਾ ਦੋਸ਼ ਅਸੀਂ ਕਿਵੇਂ ਮੰਨ ਲਈਏ? ਤੁਸਾਂ ਅੱਗੇ ਖਿਲਾਰੀਏ ਅਤੇ ਕਿਹਾ, ਤੁਹਾਡਾ ਸਾਡਾ ਮੇਲ ਹੁੰਦਾ ਹੀ ਨਹੀਂ, ਤੁਸੀਂ ਜ਼ੋਰ ਜਣਾਉਂਦੇ ਹੋ, ਅਦਾਲਤ ਨਹੀਂ ਕਰਦੇ। ਸੁਣ, ਸਤਿਗੁਰੂ ਜੀ ਕਿਹਾ, ਮੀਆਂ ਸਾਹਿਬ ਤੁਸੀਂ ਆਪਣੇ ਥਾਂ ਠੀਕ ਹੋ, ਮੈਂ ਆਪਣੇ ਥਾਂ ਠੀਕ ਹਾਂ, ਕਿਸ ਹੀ ਮੰਦਾ ਆਖ ਨਾ ਚੱਲੈ, ਗੁਰੂ ਕਾ ਹੁਕਮ ਹੈ, ਨਹੀਂ ਤੇ ਮਜ਼ਬ ਹੀ ਜੋਸ਼ ਅਤੇ ਹੋਸ਼ ਕੁਝ ਵੀ ਰਹਿਣ ਨਹੀਂ ਦਿੰਦਾ। ਮੈਨੂੰ ਪਤਾ ਲੱਗਾ ਹੈ ਤੁਹਾਨੂੰ ਲੀਗੀ ਕਹਿੰਦੇ ਹਨ, ਹਾਤਾ ਬੁੱਚੜਖਾਨੇ ਦਾ ਮਦਦ ਕਰ ਲੈ ਦਿਆਂਗੇ, ਪਰ ਤੁਸੀਂ ਜਾਣਦੇ ਹੋ ਨੁਹਾ ਪਹਿਲਾਂ ਮੋਢਿਆਂ 'ਤੇ ਚੁੱਕ ਸੁਨੇਹੀ ਮੜੀਆਂ ਤੱਕ ਪਹੁੰਚਾ ਤਾਂ ਦਿੰਦੇ ਹਨ, ਪਰ ਸੜਦਾ ਮੁਰਦਾ ਅੰਤ ਇਕੱਲਾ ਹੀ ਹੈ। ਵੇਖ ਲਾਂਗੇ ਲਿੰਗੀ ਤੁਹਾਨੂੰ ਇੱਥੇ ਹਾਤਾ ਪਵਾ ਗਊਆਂ ਮਰਵਾਉਂਦੇ। ਤਾਂ ਮੁਸਲਮਾਨਾਂ ਕਿਹਾ, ਤੁਸਾਂ ਕਿਹਾ ਸੀ ਤੁਸੀਂ ਚੰਗੇ ਵਰਤੋ ਤਾਂ ਅਸੀਂ ਵੀ ਚੰਗੇ ਵਰਤਾਂਗੇ, ਅਸੀਂ ਹਾਤੇ ਦੀ ਉੱਪਰੋਂ ਮਨਜ਼ੂਰੀ ਲੈ ਆਪ ਤੋਂ ਹੱਥ ਜੋੜ ਕੇ ਬਾਕੀ ਦੀ ਮਾਫ਼ੀ ਮੰਗ ਲਾਂਗੇ, ਅਤੇ ਨਿਰੇ ਲੀਗੀ ਨਹੀਂ ਕਈ ਹਿੰਦੂ ਵੀ ਸਾਡੀ ਮਦਦ ਜੋ ਕਰਦੇ ਨੇ ਫੇਰ ਵੀ ਕਰਨਗੇ। ਉਹ ਇਹ ਸੀ ਕਿ ਦੇਵੀ ਲਾਲ ਚੁਟਾਲੇ ਦਾ ਮੁਸਲਮਾਨਾਂ ਨੂੰ ਬੁੱਚੜਖਾਨਾ ਬਣਾਉਣ ਵਿੱਚ ਮਦਦ ਦਿੰਦਾ ਅਤੇ ਕਹਿੰਦਾ ਸੀ ਕਿ ਸਿੱਖਾਂ ਦੀ ਚੌਧਰ ਨਾ ਚੱਲੇ, ਮੇਰੀ ਬਣੀ ਰਹੇ, ਗਊਆਂ ਦਾ ਕੀ ਏ, ਕਈ ਐਵੇਂ ਪਈਆਂ ਮਰਦੀਆਂ ਨੇ, ਜੇ ਕਿਸੇ ਮਾਰ ਲਈ ਤਾਂ ਕੀ ਹੋਇਆ, ਧੜਾ ਧਰਮ ਨਾਲੋਂ ਪਿਆਰਾ ਹੁੰਦਾ ਏ। ਇਹ ਦੇਵੀ ਲਾਲ ਚੁਟਾਲੇ ਦਾ ਕੋਠੀਓਂ ਕਈ ਮੀਲ ਪਹਾੜ ਦੀ ਤਰਫ ਇਸ ਇਲਾਕੇ ਦੀ ਚੌਧਰ ਆਪਣੀ ਦੇ ਲਾਲਚੋਂ ਹੋਰ ਵੱਡੇ ਪੁਰਸ਼ਾਂ ਨੂੰ ਮਾਂਦ ਪਾਈ ਰੱਖਣਾ ਹੀ ਲੋੜ, ਲੰਮੀ ਸੋਚ, ਚਵਲ ਕੰਮ ਐਸੇ ਧਰਮੋਂ ਨਿਆਓ ਉਲਟ ਵੀ ਕਰਦਾ। ਸਤਿਗੁਰੂ ਜੀ ਇਹ ਸੁਣ ਕੇ ਕਈ ਹਿੰਦੂ ਵੀ ਮਦਦ ਕਰਦੇ ਨੇ ਅਤੇ ਫੇਰ ਵੀ ਕਰਨਗੇ ਕਿਹਾ, ਹਾਤੇ ਕੀ ਬਣਨਾ ਏ, ਵੇਖੋ ਕਰਤਾਰ ਦੇ ਰੰਗ। ਕਹਿ ਸਤਿਗੁਰੂ ਜੀ ਚੁੱਪ ਕਰ ਗਏ ਅਤੇ ਮੁਸਲਮਾਨ ਉੱਠ ਕੇ ਟੁਰ ਪਏ ਅਤੇ ਜ਼ਹੀਰੋਦੀਨ ਅੱਡਰਿਆਂ ਹੋ ਹੱਥ ਜੋੜ ਸਤਿਗੁਰੂ ਜੀ ਤੋਂ ਮਾਫ਼ੀ ਮੰਗੀ ਕਿ ਮੈਨੂੰ ਤਾਂ ਇਹਨਾਂ ਕਿਹਾ ਸੀ, ਪਿਛਲੀਆਂ ਭੁੱਲਾਂ ਦੀ ਮਾਫ਼ੀ ਮੰਗਣੀ ਹੈ। ਸਤਿਗੁਰਾਂ ਕਿਹਾ, ਤੂੰ ਚੰਗਾ ਕੀਤਾ ਏ, ਜੇ ਵਿੱਚ ਸਾਡੇ ਪੱਖ ਦਾ ਬੋਲ ਦੋ ਤਾਂ ਤੇਰੇ 'ਤੇ ਵੀ ਫਤਵੇ ਇਹਨਾਂ ਲਵਾ ਦੇਣੇ ਸੀ। ਜਗਤ ਨਾਲ ਠਾਠਾ ਬਾਗਾ ਰੱਖਣਾ ਹੀ ਪੈਂਦਾ ਹੈ, ਮੈਂ ਜਾਣਦਾ ਹਾਂ ਤੇਰੇ 'ਤੇ ਚੰਨਣ ਸਿੰਘ ਹੋਰਾਂ ਦੇ ਤੁਲਕ ਨੂੰ ਅਤੇ ਤੇਰੇ ਅੰਦਰ ਨੂੰ। ਮੈਂ ਇਹ ਉੱਤਰ ਪ੍ਰਸ਼ਨ ਥੋੜ੍ਹੇ ਅਤੇ ਛੋਟੇ ਕਰ ਲਿਖੇ ਹਨ। ਸਤਿਗੁਰੂ ਜੀ ਦਾ ਜਿਵੇਂ ਪ੍ਰਤਾਪ ਡਿੱਠਾ ਹੈ, ਹੌਂਸਲਾ ਵੀ ਡਿੱਠਾ, ਕੌੜੇ ਨਾਲ ਮਿੱਠਾ, ਤੇਜ਼ ਨਾਲ ਸਹਿਜ ਵਰਤੀ ਨੇ। ਸਤਿਗੁਰੂ ਜੀ ਰਾਤ ਇਕਾਂਤ ਬਹਾ ਘਸੀਟਾ ਸਿੰਘ, ਚੰਨਣ ਸਿੰਘ, ਮੁਕੰਦ ਸਿੰਘ, ਮਾਨ ਸਿੰਘ, ਰਤਨ ਸਿੰਘ, ਤਰਨ ਸਿੰਘ ਨੂੰ ਸੰਤਾਲਾ ਸਿੰਘ ਜੀ ਅਤੇ ਸੂਬਾ ਵਰਿਆਮ ਸਿੰਘ ਜੀ ਦੇ ਕਹੇ ਵਿੱਚ ਚੱਲਣ ਦੀ ਪੱਕੀ ਕੀਤੀ ਅਤੇ ਕਿਹਾ, ਹੁਕਮ ਬੂਝੈ ਸੋ ਸੇਵਕ ਕਹੀਐ, ਬੁਰਾ ਭਲਾ ਦੋਏ ਸਮਸਰ ਸਹੀ ਹੈ, ਗੁਰਵਾਕ ਨੂੰ ਵਿਚਾਰ ਤੁਸਾਂ ਸੰਤਾਂ ਦਾ ਕਹਿਆ ਮੰਨਣਾ, ਮੇਰੇ ਵੱਲੋਂ ਤੁਹਾਨੂੰ ਇਹ ਪੱਕੀ ਹੈ। ਮੈਂ ਹੁਣ ਸਵੇਰੇ ਭੈਣੀ ਸਾਹਿਬ ਜਾਣਾ ਹੈ ਅਤੇ ਹੋਰ ਸੰਗਤ ਪਿਛਲੇ ਜ਼ਿਲ੍ਹਿਆਂ ਦੀ ਦਾ ਮੈਨੂੰ ਫਿਕਰ ਹੈ, ਤੁਸਾਂ ਮੇਰਾ ਕਿਹਾ ਚੇਤੇ ਰੱਖਣਾ। ਅੱਜ 24 ਵੈਸਾਖ ਹੈ। ਸਤਿਗੁਰੂ ਜੀ ਭੈਣੀ ਸਾਹਿਬ ਦੁਆਲੇ ਦੇ ਨਗਰਾਂ ਦੇ ਤੁਰਦੇ ਹੁਸ਼ਿਆਰ ਅਤੇ ਸਿਆਣੇ ਲੋਕਾਂ ਨੂੰ ਸੱਦ ਕਿਹਾ, ਸਮਾਂ ਪਲੇ ਪਲੇ ਬਦਲਦਾ ਏ, ਤੁਸਾਂ ਇਤਫਾਕ ਅਤੇ ਅਮਨ ਨਾਲ ਰਹਿਣਾ, ਲੀਗ ਕਾਂਗਰਸ ਦੇ ਕਿਹਾ ਵੀ ਨਾਲ ਮਿਲ ਨਹੀਂ ਤੁਰੀ, ਫਿਰਕਾ ਪ੍ਰਸਤੀ ਅਤੇ ਖਰਮਸਤੀ ਮੁਸਲਮਾਨਾਂ ਵਿੱਚ ਅੰਗਰੇਜ਼ ਭੁਤਾਈ ਹੈ, ਹਿੰਦੂ ਅਤੇ ਸਿੱਖ ਤੁਸੀਂ ਮਿਲ ਰਹੋਗੇ ਤਾਂ ਉਹਨਾਂ ਤੋਂ ਬਚੋਗੇ, ਅੰਮ੍ਰਿਤਸਰ, ਲਾਹੌਰ, ਗੁਜਰਾਂਵਾਲੇ, ਗੁਜਰਾਤ, ਸਿਆਲਕੋਟ, ਡਸਕੇ, ਪਸਰੂਰ, ਲਾਇਲਪੁਰ, ਮਿੰਟਗੁਮਰੀ, ਸਰਗੋਧੇ, ਮੁਲਤਾਨ, ਗੁਰਦਾਸਪੁਰ ਆਦਿ ਅਤੇ ਹੋਰ ਨਗਰਾਂ ਵਿੱਚ ਜਾ ਸਤਿਗੁਰੂ ਜੀ ਸਿੱਖਾਂ ਨੂੰ ਇਕੱਠਾ ਕਰ ਕਿਹਾ, ਤੁਸੀਂ ਮਾਲ ਬਾਲ ਬਿਰਧ ਬੀਬੀਆਂ ਨੂੰ ਜ਼ਰੂਰ ਬਿਆਸਾ ਤੋਂ ਪਾਰ ਕਰ ਦਿਓ, ਨਹੀਂ ਤਾਂ ਲਾਹੌਰ ਦੇ ਜ਼ਿਲ੍ਹਿਓਂ ਜਾਂ ਰਾਵੀਓਂ ਪਾਰ ਤਾਂ ਜ਼ਰੂਰ ਕਰ ਦਿਓ। ਦੂਰ ਦੀ ਸੋਝੀ ਤੋਂ ਕੰਮ ਲਓ, ਇਹ ਕੰਮ ਪਿਆਰੇ ਨਾ ਕਰੋ। ਅਤੇ ਹੌਕਾ ਭਰ ਕਿਹਾ, ਮੈਂ ਕਈ ਵਾਰ ਤੁਹਾਨੂੰ ਕਹਿ ਖਸਮ ਵੱਲੋਂ ਸੱਚਾ ਹੋ ਗਿਆ ਹਾਂ। ਅੱਛਾ, ਹੁਣ ਸ਼ਾਇਦ ਇੱਧਰ ਮੈਂ ਘੱਟ ਆਵਾਂ। ਜਦੋਂ ਹਲਚਲ ਪਏ, ਤੁਸਾਂ ਹਿਸਾਰ ਦੇ ਜ਼ਿਲ੍ਹੇ ਸਰਸੇ ਤਹਿਸੀਲ ਵਿੱਚ ਚੁਚਾਲ ਕੋਟਲੀ ਪੁੱਜਣਾ ਅਤੇ ਪਹਿਲੋਂ ਅੰਮ੍ਰਿਤਸਰ ਅਤੇ ਭੈਣੀ ਸਾਹਿਬ ਦੀ ਹੋ ਸਕੇ ਤਾਂ ਪੁੱਜਣਾ, ਕਿਉਂਕਿ ਮੈਂ ਅੱਗੋਂ ਆ ਤੁਹਾਨੂੰ ਕੁਝ ਹੌਂਸਲਾ ਸਹੀਲਤ ਵੀ ਦਿਆਂਗਾ। ਤੁਸਾਂ ਭਜਨ ਬਾਣੀ ਨਾ ਭੁੱਲਣਾ ਅਤੇ ਕਿਸੇ ਦੇ ਮਾਲ ਤਨ ਧਨ 'ਤੇ ਨਾ ਡੁੱਲਣਾ ਅਤੇ ਸਾਬਤ ਰਹਿ ਦੱਸਣਾ ਕਿ ਕੂਕਾ ਪਰਾਇਆ ਧਨ ਨਹੀਂ ਲੈਂਦਾ ਅਤੇ ਮਾੜ ਧਾੜ ਵਿੱਚ ਨਹੀਂ ਪੈਂਦਾ। ਚੁਚਾਲ ਦੁਆਲੇ ਦੇ ਇਹਨਾਂ ਪਿੰਡਾਂ ਵਿੱਚ ਜੰਗਲ, ਜੰਡ, ਕਰੀ, ਵਣ, ਕਿੱਕਰ, ਮਲੇ, ਝਾੜੀ ਦਾ ਆਮ ਸੀ ਅਤੇ ਜੰਗਲੀ ਜਾਨਵਰ ਹਰਨ, ਗਿੱਦੜ, ਗੋਂਦੇ, ਸੂਰ, ਸੇਹੇ, ਕੰਡੇਲੇ ਬਹੁਤ ਸੀ। ਫਸਲ ਅਤੇ ਆਬਾਦ ਖੇਤ ਕਿਤੇ ਕਿਤੇ ਸੀ। ਜੋ ਖੇਤ ਹੁੰਦਾ ਉਹ ਵੀ ਮਸਾਂ ਚਿੜੀਆਂ ਅਤੇ ਜੰਗਲੀ ਜਾਨਵਰਾਂ ਤੋਂ ਵਿੱਚ ਬਹਿ ਰੱਖਣਾ ਪੈਂਦਾ ਸੀ। ਘੱਗਰ ਦਰਿਆ ਕਦੇ ਤਾਂ ਬੜੇ ਚੜਾਅ ਵਿੱਚ ਅਤੇ ਕਈ ਵਾਹਾਂ ਵਿੱਚ ਵਗਦਾ ਸੀ। ਕਰਨ ਰਾਜੇ ਬੀਕਾਨੇਰ ਦੇ ਲੱਖੀ ਸ਼ਾਹ ਵਣਜਾਰੇ ਦੀ ਔਰਤ ਸੂਰਤਵਾਨ ਖੋਹ ਲਈ ਅਤੇ ਤਰਲੇ ਯਤਨ ਕੀਤਿਆਂ ਭੀ ਨਾ ਦਿੱਤੀ ਸੀ ਤਾਂ ਲੱਖੀ ਸ਼ਾਹ ਨੇ ਆਪਣੇ ਬੈਲ ਗੱਡੀਆਂ ਬੰਦੇ ਡਾਹ ਉੱਤੇ ਪਹਾੜਾਂ ਵੱਲੋਂ ਇਸ ਘੱਗਰ ਦਾ ਮੂੰਹ ਪੱਥਰ ਸੁੱਟ ਹੋਰ ਦਾ ਮੋੜ ਦਿੱਤਾ ਅਤੇ ਰਾਜੇ ਵੱਲ ਸੁਨੇਹਾ ਘਾਲ ਦਿੱਤਾ ਕਿ ਤੂੰ ਮੇਰੀ ਪੱਤ ਖੋਹ ਖਰਾਬ ਕੀਤੀ ਹੈ, ਮੈਂ ਤੇਰੀ ਰਈਅਤ ਪੱਤ ਭੁੱਖੀ ਰੱਖ ਕੇ ਅਤੇ ਖਰਾਬ ਕਰ ਦਿੱਤੀ ਹੈ। ਇਸ ਲੱਖੀ ਸ਼ਾਹ ਵਣਜਾਰੇ ਨੇ ਸਰਸੇ ਬੌਲੀ ਭੀ ਬਣਵਾਈ ਹੋਈ ਹੈ ਲਹਿੰਦੇ ਪਾਸੇ, ਜਿਸ ਵਿੱਚੋਂ ਉੱਤਰ ਕੇ ਜਲ ਲੈ ਸਕੀਦਾ ਸੀ ਅਤੇ ਸੁਹੇਵੇ ਸਾਹਿਬ ਤੋਂ ਭਾਦਰੇ ਦੀ ਤਰਫ ਨੂੰ ਸੜਕ 'ਤੇ ਬੌਲੀ ਲਾਈ ਹੈ। ਇਹ ਉਸ ਲੱਖੀ ਸ਼ਾਹ ਵਣਜਾਰੇ ਦੀ ਅੰਸ ਵਿੱਚੋਂ ਸੀ ਜੋ ਗੁਰੂ ਨਾਨਕ ਜੀ ਨੂੰ ਸੁਹੇਵਾ ਸਾਹਿਬ ਇੱਕ ਸਮੇਂ ਮਿਲਿਆ ਸੀ, ਜਿਸ ਨਾਲ ਬੜਾ ਭਾਰਾ ਸਾਥ ਸੀ ਪਸ਼ੂਆਂ ਅਤੇ ਮਨੁੱਖਾਂ ਦਾ, ਅਤੇ ਗੁਰੂ ਜੀ ਨੂੰ ਤਲਾਬ ਵਿੱਚੋਂ ਤੁਰਤ ਜਲ ਕੱਢ ਛਕਾਇਆ ਸੀ। ਇਹ ਸਾਰਾ ਹਾਲ ਮੈਂ ਸੁਹੇਵਾ ਸਾਹਿਬ ਪੁਸਤਕ ਵਿੱਚ ਲਿਖਿਆ ਹੈ, ਜੇ ਹੋ ਸਕਿਆ ਤਾਂ ਛਪਵਾਵਾਂਗਾ, ਨਹੀਂ ਤਾਂ ਰਾਮ ਰਜਾ। ਜਿਵੇਂ ਫਰੀਦ ਜੀ ਦੇ ਪੈਰੋਕਾਰ ਫਰੀਦ ਹੀ ਕਹਾਉਂਦੇ ਹਨ, ਤਿਵੇਂ ਵਣਜਾਰੇ ਵੀ ਲੱਖੀ ਸ਼ਾਹ ਕਹਾਉਂਦੇ। ਉਸ ਲੱਖੀ ਸ਼ਾਹ ਦੀ ਅੰਸ਼ ਦੇ ਜੋ ਸਦਾ ਟਾਂਡਾ ਲੱਦ ਕੇ ਲੱਗੇ ਫਿਰਦੇ ਵਣਜ ਕਰਦੇ। ਮੁਸਲਮਾਨ ਜੱਗ ਮਲੇਰੇ ਦੇ ਬੜੇ ਸ਼ਰਈ ਅਤੇ ਜ਼ੋਰ ਵਾਲੇ ਹਾਕਮਾਂ ਲਿੰਗੀਆਂ ਦੀ ਸ਼ਹਿ 'ਤੇ ਤੁਲੇ ਰਹਿੰਦੇ ਅਤੇ ਕਹਿੰਦੇ, ਅਸੀਂ ਮਰ 'ਤੇ ਭਾਵੇਂ ਜਾਈਏ, ਸਿੱਖਾਂ ਦੀ ਤਹਿਤ ਨਹੀਂ ਕਬੂਲਣੀ। ਆਖਦੇ ਹਨ, ਬੰਦੇ ਬਹਾਦਰ ਦੇ ਵੇਲੇ ਦੇ ਥੇ ਇੱਧਰ ਹੋਏ ਹਨ ਬਹੁਤੇ, ਦਸਮ ਜੀ ਤਲਵੰਡੀ ਤੋਂ, ਸਰਸੇ ਅਤੇ ਮਾਧੋ ਸਿੰਘਾਣੇ ਤੋਂ ਹੁੰਦੇ ਇਸ ਨਾਲੀ ਘੱਗਰ 'ਤੇ ਰਾਤ ਰਹੇ ਸੀ। ਡੱਲਾ ਅਤੇ ਮੱਲਾ ਵੀ ਇੱਥੋਂ ਹੀ ਨੱਸੇ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨਕੌੜੇ ਵੱਲੋਂ ਆਉਂਦੇ ਇੱਕ ਦਿਨ ਚੁਚਾਲੋਂ ਦੱਖਣ ਛੱਪੜ ਤੋਂ ਆਪਣੇ ਘੋੜੇ ਨੂੰ ਜਲ ਛਕਾਇਆ ਸੀ। ਇਸ ਦੇ ਜਲ ਵਿੱਚ ਅਤੇ ਜਗ੍ਹਾ ਵਿੱਚ ਬਹੁਤ ਸੱਤਾ ਹੈ, ਇੱਥੋਂ ਕਈਆਂ ਰੋਗਾਂ ਦੇ ਰੋਗੀ ਰੋਗ ਹੋਇਆ ਕਰਨਗੇ। ਸਤਿਗੁਰੂ ਜਗਜੀਤ ਸਿੰਘ ਜੀ ਵੀ ਉਸ ਛੱਪੜ ਵਿੱਚ ਰਾਤ ਲੱਕੜ 'ਤੇ ਬੈਠ ਤਪ ਕਰਦੇ ਰਹੇ ਹਨ ਕੁਝ ਚਿਰ। ਇਹ ਗੱਲ ਵੀ ਸੁਹੇਵੇ ਸਾਹਿਬ ਪੁਸਤਕ ਮੇਰੇ ਲਿਖੇ ਵਿੱਚ ਆਵੇਗੀ। ਹੋਰ ਚਾਲ ਇਹਨਾਂ ਖਰੀਦੇ ਪਿੰਡਾਂ ਵਿੱਚ ਅਤੇ ਬਰਾਨੇ ਵਿੱਚ ਵੀ ਵੇਖਿਆ ਹੈ, ਖੂਹ ਇੱਕ ਹੀ ਮਸਾਂ ਹੁੰਦਾ ਹੈ ਜਿਸ ਤੋਂ ਚਰਸ ਨਾਲ ਪਾਣੀ ਮੁਸਲਮਾਨ ਖਿੱਚਦੇ ਅਤੇ ਸਭ ਉਹਨਾਂ ਦੇ ਪੈਰਾਂ ਵਿੱਚ ਅਤੇ ਚਲੇ ਵਿੱਚ ਪਿਆ ਹੀ ਲੈ ਪੀਂਦੇ, ਹਿੰਦੂ ਅਤੇ ਹਰ ਕੋਈ। ਕਈ ਪਿੰਡੀ ਛੱਪੜ ਹੀ ਹੁੰਦੇ, ਦੂਰੋਂ ਊਠਾਂ 'ਤੇ ਜਾ ਜਲ ਲਿਆਉਂਦੇ ਜਾਂ ਗੱਡੀ 'ਤੇ ਆਉਂਦਾ, ਤੌੜਿਆਂ ਵਿੱਚ ਭਰ ਰੱਖਦੇ। ਨਹਾਉਣ ਅਤੇ ਕੱਪੜਾ ਧੋਣ ਦਾ ਪਤਾ ਹੀ ਇਹਨਾਂ ਨੂੰ ਨਾ ਸੀ। ਇੱਧਰ ਛੋਲੇ ਨਾਲੀ ਨੇੜੇ ਤੇ ਬਾਜਰੀ ਬਰਾਨੇ ਹੁੰਦੀ। ਮਾਲਕਾਂ ਦੀ ਹਾਜ਼ਰੀ ਬਹੁਤ ਭਰਦੇ ਵੱਡਿਆਂ ਧਣੀਆਂ ਤੇ ਜ਼ਿਮੀਂਦਾਰਾਂ ਦੀ। ਇੱਧਰ ਦਾ ਖਾਣ ਹੈ ਜਿਸ ਦੀ ਖਾਈਏ ਬਾਜਰੀ ਉਸ ਦੀ ਭਰੀਏ ਹਾਜ਼ਰੀ। ਖੱਟੀ ਜੀਵਕਾ ਜੰਗਲ ਵਿੱਚ ਪਸ਼ੂ ਚਾਰ ਚੰਮ ਵੇਚ ਗੁਜ਼ਾਰਾ ਸੀ। ਮੈਂ ਆਪ ਖਤ ਦਿੱਲੀਓਂ ਆਇਆ ਪੜਿਆ ਸੀ ਇੱਕ ਜੱਗ ਮਲੇਰੇ ਦੇ ਮੁਸਲਮਾਨ ਨੂੰ ਕਿ ਤੂੰ ਛੇਤੀ ਗੋਕਾ ਚਮੜਾ ਨਹੀਂ ਅਪੜਾਇਆ, ਔੜ ਕਰਕੇ ਆ ਨਹੀਂ ਸਕਿਆ, ਲਿਖੇ ਤਾਂ ਮੈਂ ਆਵਾਂ। ਅੱਗੋਂ ਲਿਖਿਆ, ਮੁਸਲਮਾਨਾਂ ਦੀਆਂ ਤਾਰਾਂ ਅਰਜ਼ੀਆਂ ਤੇ ਰੋਣ ਤੋਂ ਸਤਾਈ ਵੈਸਾਖ ਜੱਗ ਮਲੇਰੇ ਬੰਗਲੇ ਤੇ ਚੁਚਾਲ ਦੇ ਪਿੰਡਾਂ ਵਿੱਚ ਪੜਤਾਲ ਲਈ ਹਾਕਮ ਆਏ। ਹਵਾਲਦਾਰ, ਥਾਣੇਦਾਰ, ਕਪਤਾਨ ਸੰਤ ਸਿੰਘ ਤੇ ਡਿਵੀਜ਼ਨ ਸਾਹਿਬ, ਰਾਣੀਆਂ ਤੋਂ, ਸਿਪਾਹੀਆਂ ਤੋਂ ਤੇ ਇੱਕ ਜੱਗ ਮਲੇਰੇ ਦੇ ਮੁਸਲਮਾਨ ਤੋਂ ਭੀ ਪੁੱਛਿਓ ਨੇ ਇਹਨਾਂ ਪਿੰਡਾਂ ਦਾ ਹਾਲ। ਉਹਨਾਂ ਦੱਸਿਆ ਸਭ ਸੁੱਖ ਨਾਲ ਵੱਸਦੇ ਨੇ। ਚੁਚਾਲ ਆਏ ਸਿੱਖਾਂ ਭੀ ਤੇ ਮੁਸਲਮਾਨਾਂ ਵੀ ਦੱਸਿਆ ਅਸੀਂ ਸਲੂਕ ਨਾਲ ਵੱਸਦੇ ਹਾਂ। ਸਿੱਖਾਂ ਦੱਸਿਆ ਥੋੜ੍ਹੇ ਦਿਨ ਹੋਏ ਹਨ, ਮੁਸਲਮਾਨ ਬਹੁਤ ਪਿੰਡਾਂ ਦੇ ਜੋੜ ਜੱਗ ਮਲੇਰੀਏ ਆਉਂਦੇ ਸੀ ਤੇ ਸਾਨੂੰ ਜ਼ੋਰ ਨਾਲ ਦਬਾਉਂਦੇ ਤੇ ਬੁੱਚੜਖਾਨਾ ਮੰਗਦੇ ਸੀ। ਜੱਗ ਮਲੇਰੇ ਗਿਆ ਮੁਸਲਮਾਨਾਂ ਤੋਂ ਡਰਦਿਆਂ ਹਿੰਦੂਆਂ ਆਖ ਦਿੱਤਾ, ਅੱਗੇ ਇੱਥੇ ਈਦ ਨੂੰ ਗਊ ਦੀ ਕੁਰਬਾਨੀ ਇਹ ਕਰਦੇ ਸੀ, ਹੁਣ ਸਿੱਖਾਂ ਕਹਿ ਦਿੱਤਾ ਇਹ ਨਹੀਂ ਕਰਨ ਦੇਣੀ। ਤੇ ਮੁਸਲਮਾਨਾਂ ਬੜੇ ਝੂਠ ਬੋਲ ਸਿੱਖਾਂ ਦੇ ਵਾਅਦੇ ਦੱਸੇ, ਪਰ ਉਹਨਾਂ ਉੱਪਰ ਰਿਪੋਰਟ ਕਰ ਦਿੱਤੀ ਕਿ ਸਿੱਖ ਤੇ ਥੋੜ੍ਹੇ ਹੀ ਹਨ, ਹਥਿਆਰ ਵੀ ਨਜਾਇਜ਼ ਇਹਨਾਂ ਕੋਲ ਕੋਈ ਨਹੀਂ, ਮੁਸਲਮਾਨ ਵਾਧੂ ਰੌਲਾ ਪਾਉਂਦੇ ਹਨ। ਗੁਪਤ ਸਭ ਪਤਾ ਸੰਤ ਸਿੰਘ ਕਪਤਾਨ ਦਿੰਦਾ ਸੀ ਸਿੱਖਾਂ ਨੂੰ। ਉਸ ਕਿਹਾ ਹੋਇਆ ਸੀ ਕਿ ਹਾਕਮ ਆਉਣਾ ਹੈ, ਤੁਸਾਂ ਹਥਿਆਰ ਲਾਂਭੇ ਕਰ ਲੈਣੇ ਤੇ ਇਹ ਬਿਆਨ ਦੇਣੇ, ਜੇ ਹੋ ਸਕੇ ਤਾਂ ਮੁਸਲਮਾਨਾਂ ਤੋਂ ਵੀ ਇਹ ਬਿਆਨ ਦਵਾਓ ਤੇ ਜੋ ਕਾਰਵਾਈ ਹੁੰਦੀ ਸੋ ਵੀ ਸਿੱਖਾਂ ਨੂੰ ਤੇ ਸਤਿਗੁਰੂ ਜੀ ਨੂੰ ਦੱਸਦਾ ਸੀ। ਸੰਤ ਆਲਾ ਸਿੰਘ ਜੀ ਤੇ ਸੂਬਾ ਵਰਿਆਮ ਸਿੰਘ ਜੀ ਰੋਜ਼ ਰੱਖਿਆ ਹੋਵੇ ਦਾ ਅਰਦਾਸਾ ਕਰਾ 101 ਪਾਠ ਉਗਰਦੰਤੀ ਦਾ ਸਿੱਖਾਂ ਤੋਂ ਕਰਾਉਂਦੇ ਤੇ ਪ੍ਰਸ਼ਾਦ ਵਰਤਾਉਂਦੇ ਚੁਚਾਲ। ਸਤਿਗੁਰੂ ਜੀ 5 ਜੇਠ ਸਰਸੇ ਤਹਿਸੀਲਦਾਰ ਦੇ ਜਵਾਈ ਚੜ੍ਹੇ ਦਾ ਅਫਸੋਸ ਕਰ ਚੁਚਾਲ ਆਏ। ਦਰਸ਼ਨ ਕਰ ਸੰਗਤ ਦੇ ਮਨ ਹਰੇ ਹੋਏ, ਸਭ ਸੋਚਾਂ ਸੰਸੇ ਪਰੇ ਹੋਏ। ਟਿੱਬੀ ਜਾ ਭੀ ਦਰਸ਼ਨ ਦੇ ਆਏ ਸਤਿਗੁਰੂ ਜੀ ਸੰਗਤ ਨੂੰ, ਗੱਲਾਂ ਲੁੱਟਣ ਦੀ ਕੋਸ਼ਿਸ਼। ਸਤਿਗੁਰੂ ਜੀ ਸਮੇਂ ਵੱਲੋਂ ਵੇਖ ਸੰਗਤਾਂ ਦੀ ਰੱਖਿਆ ਸੰਭਾਲ ਦੇ ਖਿਆਲੋਂ ਚੁਚਾਲ ਭੈਣੀ ਸਾਹਿਬ ਤੇ ਪਿਛਲੇ ਜ਼ਿਲ੍ਹੇ ਸਭ ਆ ਅੱਖਾਂ ਨੇੜੇ ਕੀਤੇ ਹੋਏ ਸੀ। ਝੱਟ ਆਉਂਦੇ ਦਰਸ਼ਨ ਦੇ ਚਲੇ ਜਾਂਦੇ ਤੇ ਬਚਨ ਕਰਦੇ ਚਾਹ ਪੀ ਚੜ੍ਹਦੇ। ਸਤਿਗੁਰਾਂ ਦੇ ਬਚਨ ਪੂਰੇ ਹੁੰਦੇ ਵੇਖਣ ਪਾਰੋਂ ਤੇ ਡਰ ਭੀ ਲੱਗਦਾ ਏ। ਗੁਰੂ ਹਰੀ ਸਿੰਘ ਜੀ ਕਿਹਾ ਕਰਦੇ ਸੀ, ਮੈਨੂੰ ਜਦੋਂ ਯਾਦ ਆਉਂਦਾ ਏ ਭਾਣਾ ਤਾਂ ਕੰਬਣੀ ਆ ਲੂੰ ਖੜ੍ਹੇ ਹੋ ਜਾਂਦੇ ਹਨ। ਇੱਕ ਰਾਤ ਅਹਿਲੀ ਤੇ ਜੱਗ ਮਲੇਰੇ ਦੇ ਅੱਖੜਖਾਨਾ ਮੁਸਲਮਾਨਾਂ ਮਤਾ ਮੇਲ ਗੱਲਾਂ ਜੱਗ ਮਲੇਰੇ ਦਾ ਲੁੱਟਣਾ ਚਾਹਿਆ, ਬੰਦੂਕਾਂ ਚਲਾ ਖੜਾਕ ਕੀਤਾ। ਮਨੋ ਧਾਰੀ ਜਾਂ ਸਿੱਖ ਆਉਣਗੇ ਹੀ ਨਾ, ਜੇ ਆਏ ਤਾਂ ਮਾਰ ਦਿਆਂਗੇ। ਇੱਕ ਨੇ ਚੁਚਾਲ ਆ ਦੱਸਿਆ, ਤੁਹਾਡਾ ਜੰਦਾ ਤੋੜ ਸੁੱਟਣ ਲੱਗੇ ਹਨ। ਸਿੱਖਾਂ ਨੇ ਸੰਤ ਆਲਾ ਸਿੰਘ ਜੀ ਵਰਿਆਮ ਸਿੰਘ ਜੀ ਤੋਂ ਸਲਾਹ ਪੁੱਛੀ, ਜਰ ਜਾਈਏ ਕਿ ਜੁੜ ਜਾ ਰੋਕੀਏ। ਸੰਤਾਂ ਸਭ ਆਗੂਆਂ ਨੂੰ ਪੁੱਛਿਆ ਰਾਤ ਜਗਾ, ਉਹਨਾਂ ਕਿਹਾ ਸਾਨੂੰ ਸਤਿਗੁਰੂ ਜੀ ਵੱਲੋਂ ਹੁਕਮ ਹੈ, ਸੰਤ ਜਿਵੇਂ ਕਹਿਣ ਤੁਸਾਂ ਕਰਨਾ, ਭਾਵੇਂ ਗਲਤ ਵੀ ਜਾਪ ਜੇ ਹੋਵੇਗਾ ਫਾਇਦਾ ਹੀ। ਸੰਤਾਂ ਕਿਹਾ ਕੋਈ ਨਾ ਜਾਓ, ਜੇ ਗਿਆ ਇੱਕ ਸਿੱਖ ਦਾ ਵੀ ਹਰਜ ਹੋਇਆ ਤਾਂ ਕਸਰ ਲੱਗੇਗੀ, ਦਿਨੇ ਜਿਹਾ ਸਮਾਂ ਹੋਇਆ ਸੰਭਲ ਲਿਆ ਜੇ। ਕਾਲੇ ਸਿੱਖ ਤੇ ਕਈ ਕਹਿੰਦੇ ਚੜ੍ਹੇ ਚੰਦ ਨੂੰ ਤੰਦ ਹੀ ਪ੍ਰਵਾਨ ਹੁੰਦੀ ਏ, ਅਸੀਂ ਮਾਲਕ ਹਾਂ ਤੇ ਸਾਨੂੰ ਹੁਣੇ ਆਪਣਾ ਧਨ ਬਚਾਉਣ ਲਈ ਪੁੱਜਣਾ ਚਾਹੀਦਾ ਹੈ। ਰਣ ਦੇਖ ਸੂਰੇ ਚਿੱਤ ਉਲਾਸ ਅੱਜ ਵਰਤੀਏ। ਸੰਤਾਂ ਹੌਂਸਲਾ ਦਿੱਤਾ, ਹੜਕਾ ਜਲ ਡੌਂ ਕੀ ਆਗ ਹੇਰ, ਪਿੱਖ ਸ਼ਤਰੂ ਕਾ ਦਲ ਬਲ ਬਧੇਰ, ਹੋ ਬਚੇ ਕਿਨਾਰੇ ਬੁੱਧਵਾਨ, ਇਹ ਰਾਜਨੀਤ ਕੀ ਰੀਤ ਜਾਣ। ਸਿੰਘਾਂ ਜਿੰਨਾ ਮੁਗਲ ਰਾਜ ਨੂੰ ਮਿਟਾਇਆ ਸੀ ਉਹ ਵੀ ਇਹ ਮਰਿਆਦਾ ਸੋਚ ਲਾਂਭ ਕਰ ਵਕਤ ਟਾਲ ਫੇਰ ਕਮਾਲ ਕਰ ਵਿਖਾਉਂਦੇ ਸੀ। ਸਿੱਖ ਰਾਤ ਚੁੱਪ ਕਰ ਰਹੇ, ਸਵੇਰੇ ਗਏ ਤੇ ਜੰਦਾ ਹੀ ਕਿਸੇ ਤੋੜਿਆ, ਕੱਢਿਆ ਕੁਝ ਨਾ। ਵਿੱਚੋਂ ਕਿਸੇ ਮਤ ਦਿੱਤੀ, ਉਲਟ ਮਤ ਕਿਉਂ ਮਰਦੇ ਹੋ, ਅੱਗੇ ਤੁਹਾਡੀ ਅਰਜ਼ੀ ਦਾ ਕੀ ਬਣਿਆ ਹੈ? ਇਸ ਸਮੇਂ ਦਾਣੇ ਕੰਜਰ ਵਾਲੇ ਰਤਨ ਸਿੰਘ ਗੱਲੇ ਵਿੱਚ ਵੰਡ ਪਾਉਂਦਾ ਸੀ। ਜੱਗ ਮਲੇਰੇ ਘਸੀਟਾ ਸਿੰਘ, ਤਰਨ ਸਿੰਘ, ਬਿਕਰਮ ਸਿੰਘ, ਕੰਧਾਰਾ ਸਿੰਘ, ਚੁਚਾਲ ਮਾਨ ਸਿੰਘ, ਚੰਨਣ ਸਿੰਘ ਅਤੇ ਕੰਬੋ ਸੈਣੀ ਵੀ ਚੁਚਾਲ ਹੀ ਪਵਾਉਂਦੇ ਸੀ ਸਾਮੀਆਂ ਤੋਂ। ਇਸ ਸਮੇਂ ਘਸੀਟਾ ਸਿੰਘ ਦੇ ਨਾਲ ਬਹੁਤ ਸਿੰਘ ਰਹਿੰਦੇ ਸੀ। ਮੁਸਲਮਾਨਾਂ ਤੋਂ ਵੱਧ ਕਾਮਯਾਬੀ ਕਰਨ ਲਈ ਪਿੰਡ ਵਿੱਚ ਵੀ ਮਿਲ ਕੇ ਹੀ ਬਹੁਤ ਸਿੱਖ ਵੜਦੇ ਸੀ। ਜੱਗ ਮਲੇਰਿਓਂ ਦੱਖਣ ਛੋਰੇ ਵਾਲੇ ਥੇਹ ਕੋਲ ਖੂਹ ਵੱਲ ਵਲਗਣ ਸਤਿਗੁਰੂ ਜੀ ਦੇ ਹੁਕਮ ਨਾਲ ਸਿੱਖਾਂ ਦੇ ਵੱਸਣ ਲਈ ਕੱਚੀਆਂ ਇੱਟਾਂ ਦਾ ਵਲਿਆ ਸੀ। ਪਿੰਡ ਵਿੱਚ ਜੋ ਥਾਂ ਵਿਹਲਾ ਸੀ ਸੋ ਥੋੜ੍ਹਾ ਭੀ ਸੀ ਅਤੇ ਲੋੜ ਲਈ ਸਾਫ਼ ਰੱਖਣਾ ਹੀ ਸਤਿਗੁਰੂ ਜੀ ਚੰਗਾ ਜਾਣਿਆ ਸੀ। ਮੁਸਲਮਾਨਾਂ ਜਾਣਿਆ ਇਹ ਸਿੱਖ ਬਲ ਦੀ ਰਾਖੀ ਬੁੱਧ ਵਰਤ ਕਰ ਜਾਣਦੇ ਹਨ, ਸਾਥੋਂ ਡਰਦੇ ਭੀ ਨਹੀਂ ਅਤੇ ਵਾਧਾ ਭੀ ਨਹੀਂ ਕਰਦੇ। ਲੜਾਈ ਦੇ ਢਾਈ ਫੱਟਾਂ ਵਿੱਚੋਂ ਅਸਾਂ ਦੋ ਕਰ ਵੇਖੇ ਹਨ, ਦਾਬਾ ਮਾਰਨਾ ਅਤੇ ਕੁਝ ਯਤਨ ਛਲ ਕਰਨਾ ਸੋ ਨਹੀਂ ਚੱਲੇ। ਹੁਣ ਢਾਈਵਾਂ ਫੱਟ ਡਟ ਕੇ ਮਰਨਾ ਜਾਂ ਮਾਰਨਾ ਹੀ ਰਹਿੰਦਾ ਹੈ, ਸੋ ਕਰੀਏ ਜਾਂ ਜਿੱਤੀਏ ਜਾਂ ਹਾਰੀਏ, ਨਿਤ ਢਹੀਏ ਨਾ ਉਸਾਰੀਏ, ਮਰਨਾ ਤੇ ਇੱਕੋ ਵਾਰ ਹੀ ਏ।